ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਫੈਡਰਲ ਸੰਸਦ ਮੈਂਬਰਾਂ ਨੇ ਪਿਛਲੇ ਸਮੇਂ 'ਚ ਹੋਏ ਬੋਂਡਾਈ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇੱਕ ਸ਼ੋਕ ਮਤੇ ਦਾ ਸਮਰਥਨ ਕੀਤਾ। ਬੋਂਡਾਈ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਵੀਰਵਾਰ ਨੂੰ ਰਾਸ਼ਟਰੀ ਸ਼ੋਕ ਮਨਾਇਆ ਜਾਵੇਗਾ, ਜਿਸ ਦਾ ਵਿਸ਼ਾ ਹੈ ਰੌਸ਼ਨੀ ਦੀ ਜਿੱਤ ਹੋਵੇਗੀ, ਏਕਤਾ ਅਤੇ ਯਾਦ ਦਾ ਸੁਮੇਲ। ਹੇਠਲੇ ਸਦਨ ਦੇ ਸੰਸਦ ਮੈਂਬਰਾਂ ਸਾਹਮਣੇ ਬੋਲਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਖਿਆ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਇਸ ਦੇ ਲਈ ਕਾਨੂੰਨੀ ਕਾਰਵਾਈ ਕਰਨਾ ਮਹੱਤਵਪੂਰਨ ਹੈ। ਦੂਜੇ ਪਾਸੇ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਆਖਿਆ ਕਿ ਇਸ ਘਟਨਾ ਦੀ ਦਹਿਸ਼ਤ ਨੂੰ ਇੰਨੀ ਜਲਦੀ ਨਹੀਂ ਭੁਲਾਇਆ ਜਾ ਸਕਦਾ। ਕਾਬਲੇ ਗੌਰ ਹੈ ਕਿ ਬੰਦੂਕ ਸੁਧਾਰ ਅਤੇ ਨਫ਼ਰਤ ਭਰੇ ਭਾਸ਼ਣਾਂ 'ਤੇ ਵਿਚਾਰ ਕਰਨ ਦੇ ਲਈ ਸੰਸਦ ਦਾ ਸੈਸ਼ਨ 2 ਹਫ਼ਤੇ ਪਹਿਲਾਂ ਹੋ ਚੁੱਕਾ ਹੈ ਅਤੇ ਹੁਣ ਮੰਗਲਵਾਰ 20 ਜਨਵਰੀ ਨੂੰ 2 ਵੱਖ-ਵੱਖ ਬਿੱਲ ਸੰਸਦ ਵਿੱਚ ਪੇਸ਼ ਕੀਤੇ ਜਾਣੇ ਨੇ। ਉੱਧਰ ਫੈਡਰਲ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਥਿਤ ਗਾਜ਼ਾ ਸ਼ਾਂਤੀ ਬੋਰਡ ਵਿੱਚ ਸ਼ਾਮਲ ਹੋਣ ਦੇ ਸੱਦੇ ਨਾਲ ਜੁੜੀਆਂ ਸ਼ਰਤਾਂ ਬਾਰੇ ਹੋਰ ਵੇਰਵੇ ਮੰਗੇ ਨੇ। ਇਸ ਸਬੰਧੀ ਇੱਕ ਪੱਤਰ ਅਤੇ ਡਰਾਫਟ ਚਾਰਟਰ ਦੀ ਕਾਪੀ ਵਿੱਚ ਆਖਿਆ ਗਿਆ ਕਿ ਇਸ ਬੋਰਡ ਦੀ ਪ੍ਰਧਾਨਗੀ ਸਾਰੀ ਜ਼ਿੰਦਗੀ ਟਰੰਪ ਵੱਲੋਂ ਕੀਤੀ ਜਾਵੇਗੀ ਅਤੇ ਇਸ ਦੀ ਸ਼ੁਰੂਆਤ ਗਾਜ਼ਾ ਸੰਘਰਸ਼ ਦੇ ਹੱਲ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਬੋਰਡ ਦਾ ਵਿਸਤਾਰ ਹੋਰ ਸੰਘਰਸ਼ਾਂ ਦੇ ਨਿਪਟਾਰੇ ਲਈ ਕੀਤਾ ਜਾਵੇਗਾ। ਇਸ ਬੋਰਡ ਦੇ ਮੈਂਬਰ ਦੇਸ਼ਾਂ ਦਾ ਕਾਰਜਕਾਲ 3 ਸਾਲਾਂ ਤੱਕ ਸੀਮਿਤ ਹੋਵੇਗਾ, ਜਦੋਂ ਤੱਕ ਉਹ ਬੋਰਡ ਦੀਆਂ ਗਤੀਵਿਧੀਆਂ ਦੇ ਲਈ 1.5 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਭੁਗਤਾਨ ਕਰਕੇ ਸਥਾਈ ਮੈਂਬਰਸ਼ਿਪ ਨੂੰ ਹਾਸਲ ਨਹੀਂ ਕਰ ਲੈਂਦੇ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਲਸ ਦਾ ਆਖਣਾ ਹੈ ਕਿ ਸਰਕਾਰ ਇਸ ਸੱਦੇ ਦਾ ਸਵਾਗਤ ਕਰਦੀ ਹੈ। ਆਦਿਵਾਸੀ ਸੰਗੀਤਕਾਰਾਂ ਵੱਲੋਂ ਟੈਮਵਰਥ ਵਿੱਚ 54ਵੇਂ ਕੰਟਰੀ ਮਿਊਜ਼ਿਕ ਫੈਸਟੀਵਲ ਦੇ ਜਸ਼ਨ ਮਨਾਏ ਜਾ ਰਹੇ ਨੇ। 10 ਦਿਨਾਂ ਦੇ ਇਸ ਸਮਾਰੋਹ ਦੇ ਵਿੱਚ ਟ੍ਰੋਏ ਕੈਸਰਡੈਲੇ, ਐਡਮ ਹਾਵੇ ਅਤੇ ਬੇਕੀ ਕੋਲ ਸਮੇਤ 700 ਤੋਂ ਵੱਧ ਕਲਾਕਾਰ ਹਿੱਸਾ ਲੈ ਰਹੇ ਨੇ। ਇਸ ਸਮਾਰੋਹ ਦੇ ਵਿੱਚ 400 ਤੋਂ ਵੱਧ ਸਟਰੀਟ ਪਰਫਾਰਮਰ ਵੀ ਸ਼ਾਮਲ ਹਨ। ਆਯੋਜਕਾਂ ਦਾ ਕਹਿਣਾ ਹੈ ਕਿ ਦੱਖਣੀ ਗੋਲਾਰਧ ਵਿੱਚ ਇਹ ਸਭ ਤੋਂ ਵੱਡਾ ਅਤੇ ਲੰਮਾ ਚੱਲਣ ਵਾਲਾ ਮਿਊਜ਼ਿਕ ਫੈਸਟੀਵਲ ਹੈ। ਇਹ ਸੰਗੀਤ ਸਮਾਰੋਹ ਐਤਵਾਰ 25 ਜਨਵਰੀ ਨੂੰ ਸਮਾਪਤ ਹੋਵੇਗਾ। ਰੁੱਖ ਕੌਮਾਂਤਰੀ ਖ਼ਬਰਾਂ ਦਾ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਸਬੰਧੀ ਧਮਕੀਆਂ ਦੇ ਜਵਾਬ ਵਿੱਚ ਯੂਰਪੀ ਯੂਨੀਅਨ ਨੂੰ ਪਹਿਲਾਂ ਕਦੇ ਨਾ ਵਰਤੇ ਗਏ ਆਰਥਿਕ ਉਪਾਵਾਂ ਨੂੰ ਲਾਗੂ ਕਰਨ ਦੀਆਂ ਮੰਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜ਼ਬਰਦਸਤੀ ਵਿਰੋਧੀ ਕਾਨੂੰਨ ਯੂਰਪੀ ਯੂਨੀਅਨ ਨੂੰ ਨੀਤੀਗਤ ਤਬਦੀਲੀ ਲਈ ਮਜਬੂਰ ਕਰਨ ਵਾਲੇ ਦੇਸ਼ 'ਤੇ ਦੰਡਕਾਰੀ ਆਰਥਿਕ ਉਪਾਅ ਲਗਾਉਣ ਦੇ ਯੋਗ ਬਣਾਉਂਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਇਹ ਧਮਕੀ ਦਿੱਤੀ ਹੋਈ ਹੈ ਕਿ ਜੇਕਰ ਗ੍ਰੀਨਲੈਂਡ ਅਮਰੀਕਾ ਨੂੰ ਨਹੀਂ ਦਿੱਤਾ ਜਾਂਦਾ ਤਾਂ ਉਹ ਯੂਰਪੀ ਮੁਲਕਾਂ 'ਤੇ 25% ਟੈਰਿਫ ਲਗਾ ਦੇਣਗੇ। ਨਾਰਵੇ ਦੇ ਵਿਦੇਸ਼ ਮੰਤਰੀ ਐਸਪੈਨ ਬੋਰਥ ਆਈਡੀ ਦਾ ਆਖਣਾ ਹੈ ਕਿ ਟਰੰਪ ਦੀਆਂ ਇਨ੍ਹਾਂ ਧਮਕੀਆਂ ਦਾ ਜਵਾਬ ਦੇਣ ਦੇ ਲਈ ਯੂਰਪੀ ਯੂਨੀਅਨ ਦੇ ਰਾਜਦੂਤਾਂ ਨੇ ਐਤਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਕੀਤੀ ਹੈ। ਅਤੇ ਆਖਰ ਦੇ ਵਿੱਚ ਖ਼ਬਰ ਭਾਰਤ ਤੋਂ। ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੀ ਧੁੰਦ ਅਤੇ ਕੜਾਕੇ ਦੀ ਠੰਡ ਦਰਮਿਆਨ ਮੌਸਮ ਵਿਭਾਗ ਨੇ 22 ਜਨਵਰੀ ਤੋਂ ਪੰਜਾਬ ਅੰਦਰ ਮੌਸਮ ਬਦਲਣ ਦੀ ਪੇਸ਼ਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਆਉਂਦੀ 22 ਅਤੇ 23 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਗੱਲ ਆਖੀ ਹੈ। ਕਾਬਲੇ ਗੌਰ ਹੈ ਕਿ ਪੰਜਾਬ ਵਿੱਚ ਕਣਕ ਦੀ ਬਿਜਾਈ ਤੋਂ ਬਾਅਦ ਮੀਂਹ ਨਾ ਪੈਣ ਕਰਕੇ ਕਣਕ, ਆਲੂ ਅਤੇ ਹੋਰ ਫਸਲਾਂ ਖਰਾਬ ਹੋ ਰਹੀਆਂ ਨੇ। ਇਸ ਸਮੇਂ ਪੈਣ ਵਾਲਾ ਮੀਂਹ ਕਣਕ ਅਤੇ ਹੋਰਨਾਂ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਧਰ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਤੇ ਕੁਝ ਥਾਵਾਂ ਤੇ ਐਤਵਾਰ ਨੂੰ ਹਲਕੀ ਬਰਫ਼ਬਾਰੀ ਜਾਰੀ ਰਹੀ, ਜਿਸ ਕਾਰਨ ਸੂਬੇ ਵਿੱਚ ਕਈ ਇਲਾਕਿਆਂ ਤੇ ਸੀਤ ਲਹਿਰ ਬਣੀ ਰਹੀ। ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ ਮੁਤਾਬਕ 22 ਜਨਵਰੀ ਤੋਂ ਭਾਰੀ ਬਰਫ਼ਬਾਰੀ ਹੋ ਸਕਦੀ ਹੈ ਅਤੇ 23 ਜਨਵਰੀ ਨੂੰ ਸੂਬੇ ਵਿੱਚ ਭਾਰੀ ਬਰਫ਼ਬਾਰੀ ਅਤੇ ਉੱਚੀਆਂ ਪਹਾੜੀਆਂ ਤੇ ਮੀਂਹ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉਧਰ ਉੱਤਰ ਭਾਰਤ ਦੇ ਹਿੰਦੂ ਸ਼ਰਧਾਲੂਆਂ ਵੱਲੋਂ ਮੌਨੀ ਅਮਾਵਸਿਆ ਮਨਾਈ ਗਈ ਹੈ। ਇਹ ਸੂਰਜ ਦੇ ਉੱਤਰ ਦਿਸ਼ਾ ਵਿੱਚ ਗਤੀਮਾਨ ਹੋਣ ਵਾਲੇ ਮਹੀਨੇ ਵਿੱਚ ਪੈਂਦੀ ਅਮਾਵਸਿਆ ਹੁੰਦੀ ਹੈ ਅਤੇ ਇਹ ਤਿਉਹਾਰ ਹਰ ਸਾਲ ਜਨਵਰੀ ਜਾਂ ਫਰਵਰੀ ਮਹੀਨੇ ਵਿੱਚ ਹਿੰਦੂ ਕੈਲੰਡਰ ਮੁਤਾਬਕ ਅਮਾਵਸਿਆ ਦੇ ਦਿਨ ਮਨਾਇਆ ਜਾਂਦਾ ਹੈ। ਤਿਉਹਾਰ ਦੇ ਪਹਿਲੇ ਦਿਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਵਿੱਚ ਗੰਗਾ ਨਦੀ ਕਿਨਾਰੇ ਸ਼ਰਧਾਲੂਆਂ ਵੱਲੋਂ ਇਸ਼ਨਾਨ ਕਰਕੇ ਇਸ ਤਿਉਹਾਰ ਨੂੰ ਮਨਾਇਆ ਗਿਆ। ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।